ਇਹ ਜਿਹੀਆਂ ਮਿਸਾਲਾਂ ਦਿੱਤੀਆਂ ਹੋਈਆਂ ਨੇ ਕੋਲੋਂ। ਜੇ ਦੂਰ ਹੁੰਦਾ ਹੋਇਆ ਵੀ ਸੂਰਜ ਸਾਨੂੰ ਦੇਖ ਰਿਹਾ, ਜੇ ਜੁੜਿਆ ਹੋਇਆ ਦੇਖ ਵੀ ਰਿਹਾ, ਇਹ ਗੱਲ ਜਿਹਨੇ ਕੋਈ ਚੀਜ਼ ਪੈਦਾ ਕੀਤੀ ਹੈ
ਆਪੇ ਸਾਜੇ ਕਰੇ ਆਪ।
ਇਹ ਸਰੀਰ ਜਿਹਨੇ ਪੈਦਾ ਕੀਤੇ ਨੇ ਸਾਜੇ ਨੇ, ਜਿਹੜੀ ਇੱਕ ਇੱਕ ਜੋਤ ਹੈ, ਇੱਕ ਜੋਤ ਹੈ, ਜ਼ਮੀਨ ਜਮਾ ਕੇ ਵਿਖੇ ਸਮਸਤ ਇੱਕ ਜੋਤ ਹੈ, ਹਰ ਇੱਕ ਜੋਤ ਨੇ ਆਪਣਾ ਸਰੀਰ ਆਪ ਪੈਦਾ ਕੀਤਾ। ਇਹ ਗੱਲ ਕਬੀਰ ਨੇ ਖੋਲਤੀ ਸੀ, ਜਿਨ ਗੜ ਗੜਿਓ ਸੋ ਗੜ ਮੇ ਪਾਵਾ। ਪਰ ਇਹ ਗੱਲ ਉਲਝੀ ਹੋਈ ਹੈ ਧਰਮ, ਅਸੀਂ ਇਹ ਸਮਝਦੇ ਹਾਂ ਵੀ ਕੋਈ ਪਰਮੇਸ਼ਰ ਇੱਕ ਹੈ, ਉਹ ਸਾਰੇ ਭਾਂਡੇ ਸਾਜ ਦਿੰਦਾ, ਭਾਂਡੇ 'ਚ ਫਿਰ ਆਪ ਵੀ ਹੈ। ਇਹ ਗੱਲ ਉਲਝ ਗਈ, ਸਪਸ਼ਟ ਨਹੀਂ ਹੁੰਦੀ ਇੱਕ ਕਿਵੇਂ ਇੱਦਾਂ ਹੋ ਸਕਦਾ, ਇੱਦਾਂ ਹੋ ਹੀ ਨਹੀਂ ਸਕਦਾ। ਉਹ ਹੋ ਸਕਦੀ ਨਹੀਂ ਜਿਹੜੀ ਗੱਲ ਅਸੀਂ ਉਹਨੂੰ ਸਮਝੀ ਬੈਠੇ ਹਾਂ, ਇਸ ਕਰਕੇ ਉਲਝੇ ਹੋਏ ਹਾਂ। ਅਸਲ 'ਚ ਜਿਹਨੂੰ ਇੱਕ ਕਿਹਾ ਹੋਇਆ, ਇੱਕ ਦੇ ਵੀ ਅਲੱਗ ਅਲੱਗ ਭੇਦ ਨੇ, ਇੱਕ ਦੇ ਭੇਦ ਨੇ, ਜਿਵੇਂ ਸਮੁੰਦਰ ਵੀ ਇੱਕ ਹੈ, ਬੂੰਦ ਵੀ ਇੱਕ ਹੈ। ਕੀ ਬੂੰਦ ਦਾ ਸਮੁੰਦਰ ਬਰਾਬਰ ਨੇ? ਪਤਾ ਨਹੀਂ ਕਿੰਨੀਆਂ ਬੂੰਦਾਂ ਦੇ ਸਮੂਹ ਨੂੰ ਸਮੁੰਦਰ ਕਹਿੰਦੇ ਨੇ। ਸਮੁੰਦਰ ਲਫ਼ਜ਼ ਵੀ ਇੱਕ ਹੈ, ਹੁੰਦਾ ਵੀ ਇੱਕੋ। ਬੂੰਦ ਵੀ ਇੱਕ ਹੈ, ਸਰੀਰ ਬੂੰਦ ਬੂੰਦ ਨਾਲ ਬਣਿਆ ਹੋਇਆ, ਹਰ ਇੱਕ ਸਰੀਰ 'ਚ ਇੱਕ ਬੂੰਦ ਵਾਂਗੂ ਹੀ, ਜਿਵੇਂ ਇੱਕ ਬੂੰਦ ਦੋ ਹਿੱਸਿਆਂ 'ਚ ਹੋ ਕੇ ਬੂੰਦ ਦੇ ਵਿੱਚੋਂ ਕੁਛ ਪਾਣੀ ਉੱਡ ਕੇ, ਜਿਵੇਂ ਸਮੁੰਦਰ 'ਚ ਪਾਣੀ ਉੱਡ ਕੇ ਬੱਦਲ ਬਣ ਜਾਂਦੇ ਨੇ, ਐਂ ਉਹ ਬੂੰਦ ਵਿੱਚੋਂ ਕੁਛ ਪਾਣੀ ਉੱਡ ਕੇ ਐ ਸਰੀਰ 'ਚ ਸਮਾ ਜਾਵੇ। ਕੁਛ ਪਾਣੀ ਹੈਗਾ, ਦੋ ਹਿੱਸੇ ਹੋ ਗਏ ਨਾ ਪਾਣੀ ਦੇ, ਜੋ ਤਾਂ ਸਰੀਰ ਵਿੱਚ ਹੈ ਇੱਕ, ਉਹ ਤਾਂ ਬੂੰਦ ਹੈ, ਚਾਹੇ ਉਹ ਸਰੀਰ ਕਿਸੇ ਦਾ ਵੀ ਸੀ, ਸਭ 'ਚ ਬਰਾਬਰ ਬੂੰਦ ਹੈ। ਦੋ ਥਾਂ ਹੁੰਦੀ ਹੈ, ਪਰ ਅੱਧੀ ਸਰੀਰ 'ਚ ਹੁੰਦੀ ਹੈ, ਕੁਛ ਹਿੱਸਾ ਸਰੀਰ 'ਚ ਰਹਿ ਜਾਂਦਾ, ਕੁਛ ਹਿੱਸਾ ਸਰੀਰ ਤੋਂ ਪਰੇ। ਜਿਹੜਾ ਸਰੀਰ ਤੋਂ ਪਰੇ ਹਿੱਸਾ ਹੈ ਸਰੀਰ ਦੇ ਵਿੱਚ, ਉਹ ਵੀ ਬਾਹਰ ਨਹੀਂ ਹੈ, ਪਰ ਉਹ ਜਿਹੜਾ ਸਰੀਰ 'ਚ ਰਲਿਆ ਹਿੱਸਾ ਉਹਦੇ ਵਿੱਚ ਹੁੰਦਾ। ਜਿਵੇਂ ਸੂਰਜ ਭਾਵੇਂ ਬਾਹਰ ਹੈ ਸਭ ਤੋਂ ਧਰਤੀ ਨਾਲ ਟੱਚ ਦੀ, ਪਰ ਧੁੱਪ ਜਿਹੜੀ ਉਹਦੀ ਪੈਦਾ ਹੋਈ ਉਹਦੇ ਵਿਚਾਲੇ ਹੀ ਹੈ ਸੂਰਜ। ਧੁੱਪ ਤੋਂ ਪਰੇ ਨਹੀਂ ਜਾ ਸਕਦਾ ਸੂਰਜ, ਸਾਤੋਂ ਚਾਹੇ ਪਰੇ ਹੈ, ਧੁੱਪ ਤੋਂ ਪਰੇ ਕਿਵੇਂ ਚਲੇ ਜਾਊਗਾ? ਧੁੱਪ ਦੇ ਵਿਚਾਲੇ ਹੀ ਹੈ ਸੂਰਜ, ਵਿਚਾਲੇ ਰਹੂਗਾ ਜਾਇਜ ਮਿਲ ਸਕਦਾ ਪਰੇ। ਇਹ ਨਹੀਂ ਹੈ ਉਹਨੇ ਧੁੱਪ ਵੇਚਤੀ ਆਪ ਸੌ ਗਿਆ ਕੱਪੜਾ ਲੈ ਕੇ, ਇਹ ਕਿਵੇਂ ਹੋਜੂ? ਇਵੇਂ ਮਨ ਦੇ ਵਿੱਚ ਹੈ ਉਹ, ਮਨ ਤਾਂ ਉਹਦੀ ਜੋਤ ਪੈਦਾ ਹੁੰਦੀ ਹੈ ਚਾਰੇ ਪਾਸੇ, ਮਨ ਦੇ ਵਿੱਚ ਹੈ ਉਹ। ਮਨ ਜਿਵੇਂ ਕਿਸੇ ਬਲਬ ਦੀ ਜੋਤ ਆਪਾਂ ਲਟਕਾ ਦਈਏ ਬਲਬ ਚਾਰੇ ਪਾਸੇ, ਉਹਦੀ ਜੋਤ ਖਿੜ ਜਾਂਦੀ ਹੈ, ਬਲਬ ਵਿਚਾਲੇ ਹੀ ਹੈ ਜੋਤ ਦੇ, ਜਿਹਦੇ ਵਿੱਚੋਂ ਜੋਤ ਪੈਦਾ ਹੁੰਦੀ ਹੈ ਉਹ ਜੋਤ ਦੇ ਵਿਚਾਲੇ ਹੀ ਹੁੰਦਾ। ਇਸ ਕਰਕੇ ਮਨ ਦੇ ਵਿੱਚ ਹੈ ਅਸਲ, ਉਹਦੀ ਜੋਤ ਨਿਕਲ ਕੇ ਸਰੀਰ 'ਚ ਕੰਮ ਕਰਦੀ, ਉਹ ਸਰੀਰ ਦੇ ਵਿੱਚ ਹੁੰਦਾ ਹੋਇਆ ਵੀ ਸਰੀਰ ਦੇ ਵਿੱਚ ਨਹੀਂ। ਉਹਦੀ ਜੋਤ ਜ਼ਰੂਰ ਹੈ, ਜੋਤ ਹੈ ਉਹਦੀ, ਆਪ ਨਹੀਂ ਹੈ। ਇਹਦਾ ਮਤਲਬ ਲਾਈਟ ਤੋਂ ਵੱਖਰੀ ਚੀਜ਼ ਹੈ ਕੁਛ, ਸੂਰਜ ਲਾਈਟ ਧੁੱਪ ਤੋਂ ਵੱਖਰੀ ਚੀਜ਼ ਹੈ ਕੁਛ, ਉਹ ਲਾਈਟ ਨਹੀਂ ਹੈ, ਜੋਤ ਨਹੀਂ ਹੈ, ਉਹ ਤੱਤ ਹੈ। ਜੋ ਤੱਤ ਕੀ ਹੈ? ਤੱਤ ਮੈਂ ਸਮਝਾ, ਤੱਤ ਤੇਲ ਹੁੰਦਾ, ਉਹ ਜੋ ਆਪਾਂ ਜੋਤ ਪੈਦਾ ਕਰ ਸਕਦੇ ਹੋ ਜਾਂਦੀ ਹੈ ਨਾ। ਪਰ ਤੱਤ ਤਾਂ ਜਲ ਕੇ ਜੋਤ ਪੈਦਾ ਹੁੰਦੀ ਹੈ, ਉਹ ਜਲਦਾ ਨਹੀਂ ਜੋਤ ਪੈਦਾ ਹੋ ਜਾਂਦੀ, ਜਲਣ ਤੋਂ ਬਿਨਾਂ। ਫਿਰ ਦੂਜੀ ਮਿਸਾਲ ਦਿੱਤੀ, ਬਈ ਲਾਲ ਲੈ ਲਓ, ਹੀਰਾ ਲੈ ਲਓ, ਲਾਲ ਦੇ ਵਿੱਚ ਜੋਤ ਪੈਦਾ ਹੁੰਦੀ ਹੈ, ਨਾ ਉਹ ਜਲਦਾ ਨਾ ਘਟਦਾ, ਜੋਤ ਨਿਕਲੀ ਜਾਂਦੀ। ਇਸ ਕਰਕੇ ਮੇਰੇ ਲਾਲ ਜੀ ਉਹ ਤੇ ਰਾਮ ਤਰਨ ਜਾਣਾ ਕਹਿ ਕੇ ਸੰਬੋਧਨ ਕੀਤਾ, ਜੋਤ ਤਾਂ ਪਈ ਹੈ, ਹੁਣ ਲਾਲ ਲੜਕਾ ਦਿਓ, ਇੱਥੇ ਰੱਖ ਦਿਓ, ਚਾਰੇ ਪਾਸੇ ਉਹਦੀ ਜੋਤ ਖਿੜ ਜਾਣੀ, ਨਾ ਉਹਨੇ ਘਟਣਾ ਨਾ ਕੁਛ ਉਹ ਜਲਣਾ। ਫਿਰ ਵੀ ਜੋਤ ਜੋਤ ਹੈ, ਜੋਤ ਦੇ ਨਾਲ ਤੁਸੀਂ ਰੋਸ਼ਨੀ ਦੂਰ ਕੋਈ ਬੜੀ ਵੱਡੀ ਚੀਜ਼ ਦੇਖਣ ਲੱਗ ਜੂਗੀ, ਉਹ ਜੋਤ ਤੋਂ ਅਲੱਗ ਪਿਆ। ਫਿਰ ਵੀ ਕਿਵੇਂ ਜੋਤ ਮਨ ਹੈ ਉਹਦੀ ਆਪ, ਉਹ ਆਪ ਕੀ ਹੈ, ਆਪ ਤੱਤ ਹੈ, ਆਪ ਤੱਤ ਹੈ। ਜਿਵੇਂ ਪਾਣੀ ਔਰ ਬੱਦਲ ਚ ਫਰਕ ਹੈ, ਪਾਣੀ ਔਰ ਭਾਪ ਚ ਫਰਕ ਹੈ, ਕਿਵੇਂ ਫਰਕ, ਭਾਫ ਜਦ ਹੋਊਗੀ ਹਵਾ ਚ ਅਸਮਾਨ ਚੜੂਗੀ, ਜਿਵੇਂ ਮਨ ਉੱਡਦਾ, ਪਾਣੀ ਹੋਊਗਾ ਉਹ ਅਸਮਾਨ ਚ ਖੜਾ ਨਹੀਂ ਰਹਿ ਸਕਦਾ, ਥੱਲੇ ਹੋਊਗਾ, ਜੇ ਬੂੰਦ ਬਣ ਜਾਂਦੀ ਹੈ ਥੱਲੇ ਹੋਈ ਫਿਰ ਜੀ ਉਹ ਖੜਾ ਨਹੀਂ ਰਹਿ ਸਕਦਾ। ਦੋ ਥਾਂ ਹੋਏ ਤੇ ਬਿਨਾ ਸਰੀਰ ਚ ਨਹੀਂ ਰਲ ਸਕਦਾ, ਕਹਿਣ ਦਾ ਮਤਲਬ ਹੈ ਅੱਧੋ ਅੱਧ ਹੋਏ ਤੋਂ ਜਿਹਨੇ ਪੈਦਾ ਕੀਤਾ ਉਹ ਸਰੀਰ ਦੇ ਨਾਲ ਹੈ ਤਾਂ ਸਰੀਰ ਦੇ ਵਿੱਚ, ਪਰ ਵਿੱਚ ਹੁੰਦਾ ਹੋਇਆ ਸਰੀਰ ਤੋਂ ਵੱਖਰਾ, ਉਹਦੀ ਜੋਤ ਦੇ ਆਸਰੇ, ਉਹਦੀ ਸ਼ਕਤੀ ਦੇ ਆਸਰੇ ਸਰੀਰ ਚੱਲਦਾ। ਉਹਦੀ ਜਿਹੜੀ ਜੋਤ ਸ਼ਕਤੀ ਹੈ ਉਹਨੂੰ ਕਹਿੰਦੇ ਨੇ ਬਗਲਾ, ਉਹਨੂੰ ਬਗਲਾ ਕਿਹਾ ਹੈ। ਉਹ ਪੂਰਾ ਚਿੱਟਾ ਨਹੀਂ, ਪੂਰਾ ਗਿਆਨ ਨਹੀਂ ਹੈ, ਜਿੰਨਾ 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 ਚਿਰ ਸਾਡਾ ਗਿਆਨ ਧੁੰਦਲਾ ਜਾਂ ਐਂ ਕਹੋ ਜਿੰਨਾ ਚਿਰ ਮਨ ਵਿੱਚ ਭਰਮ ਹੈ, ਜਿਨ ਕੇ ਮਨ ਮੈਂ ਭਰਮ, ਭਰਮ ਕਿੱਥੇ ਹੁੰਦਾ, ਪਰ ਮਨ ਵਿੱਚ ਹੁੰਦਾ, ਇਸ ਕਰਕੇ ਮਨੇ ਕਾਲਾ ਹੁੰਦਾ, ਮਨ ਨੂੰ ਇਹ ਮੈਲ ਲੱਗਦੀ ਹੈ, ਮਨ ਚ ਬੁਰਾਈ ਉੱਠਦੀ ਹੈ, ਮਨ ਚ ਭਲਾਈ ਉੱਠਦੀ ਹੈ, ਅੱਛਾਈ ਬੁਰਾਈ ਮਨ ਦੇ ਵਿੱਚ ਪੈਦਾ ਹੁੰਦੀ ਹੈ, ਕਾਲਸ ਵੀ ਇਸ ਨੂੰ ਲੱਗਦੀ ਹੈ, ਨਿਰਮਲ ਵੀ ਇਹੀ ਹੁੰਦਾ, ਮਲੀਨ ਵੀ ਇਹੀ ਹੁੰਦਾ, ਨਿਰਮਲ ਵੀ ਇਹੀ ਹੁੰਦਾ, ਬਨੇ ਮਨ ਨੂੰ ਨਿਰਮਲ ਕਰਨ ਦੀ ਪੜ੍ਹਾਈ ਹੈ ਗੁਰਬਾਣੀ, ਮੈਲਾ ਤਾਂ ਹੋਇਆ ਹੋਇਆ ਹੀ ਹੈ, ਇਹਦੀ ਮੈਲ ਉਤਾਰਨ ਦੀ, ਮੈਲ ਨੂੰ ਧੋਣ ਦੀ ਵਿਦਿਆ ਕਹਿ ਲਓ, ਇਹ ਵਿਦਿਆ ਗੁਰਬਾਣੀ ਚ ਬ੍ਰਹਮ ਵਿਦਿਆ, ਵਿਦਿਆ ਦਿੱਤੀ ਜਾਂਦੀ ਹੈ, ਪੜ੍ਹਾਈ ਕਰਾਈ ਜਾਂਦੀ ਹੈ, ਮੈਲ ਨੂੰ ਜਿਹੜੀ ਬਣਦੀ ਮੈਲ ਉਹਨੂੰ ਉਤਾਰਨ ਦੀ। ਮਨ ਦਾ ਜਿਹੜਾ ਮਾਣ ਹੈ ਨਾ, ਮਾਣ ਉਹੀ ਮਨ ਦੀ ਮੈਲ, ਮਨ ਹੈ ਉਤਾਰਨ ਮਾਨ ਕੋ, ਮਨ ਦੇ ਮਾਨ ਨੂੰ ਉਤਾਰਨ ਵਾਸਤੇ, ਕਿਉਂਕਿ ਮਨ ਦਾ ਜਿਹੜਾ ਮਾਨ ਹੈ ਉਹ ਹੋਵੇ, ਉਹਨਾਂ ਨੂੰ ਟਕਰਾਉਂਦੀ ਕਿਹਦੇ ਨਾਲ ਹੈ, ਪਰਮੇਸ਼ਰ ਦੀ, ਪਰਮੇਸ਼ਰ ਦੇ ਹੁਕਮ ਨਾਲ ਉਹਦੀ ਮੁਖਾਲਫਤ ਕਰਦੀ, ਇਹਦਾ ਸੁਭਾਅ ਹੈ। ਐ ਨਹੀਂ ਦੇਖਦਾ ਵੀ ਮੇਰੀ ਇਕੱਲੇ ਦੀ ਰਾਇ ਹੈ, ਉਧਰ ਕਰੋੜਾਂ ਦੀ ਰਾਇ ਹੈ, ਮੇਰੀ ਇਕੱਲੇ ਦੀ ਰਾਇ ਜਿਹੜੀ ਹੈ ਕਰੋੜਾਂ ਦੀ ਰਾਇ ਦਾ ਮੁਕਾਬਲਾ, ਮੈਨੂੰ ਉਹਦਾ ਮੁਖਾਲਫਤ ਨਹੀਂ ਕਰਨੀ ਚਾਹੀਦੀ, ਕਰੋੜਾਂ ਆਦਮੀ ਇੱਕ ਪਾਸੇ ਨੇ, ਇਕੱਲਾ ਮੈਂ ਇੱਕ ਪਾਸੇ, ਮੈਨੂੰ ਉਸ ਚੀਜ਼ ਦੀ ਮੁਖਾਲਫਤ ਨਹੀਂ ਕਰਨੀ ਚਾਹੀਦੀ, ਜਾਂ ਕਰੋੜਾਂ ਦੀ ਰਾਇ ਦੇ ਵਿੱਚ ਮੈਨੂੰ ਆਪਣੀ ਰਾਇ ਬੁਲਾ ਦੇਣੀ ਚਾਹੀਦੀ। ਇਸ ਕਰਕੇ ਜਿਹੜੀ ਗੁਰਬਾਣੀ ਹੈ, ਗੁਰਮਤ ਹੈ, ਇਹ ਸੱਚਖੰਡ ਦੇ ਵਿੱਚ ਸਾਰਿਆਂ ਦੀ ਮਤ ਹੈ, ਇਕੱਠਿਆਂ ਦੀ, ਇੱਕ ਮਤ ਨੇ ਇਸ ਮਤ ਤੇ, ਸੱਚਖੰਡ ਵਾਲੇ ਸਾਰੇ ਇੱਕ ਮਤ ਨੇ। ਇਸ ਮਤ ਨਾਲ ਜਿਹਦੀ ਮਤ ਮਿਲ ਗਈ, ਜਿਹਨੇ ਆਪਣੀ ਮਤ ਇਸ ਮਤ ਨਾਲ ਮਿਲਾ ਲਈ, ਉਹਦਾ ਇੱਕ ਤਾਂ ਮਨ ਸਾਫ਼ ਹੋ ਜਾਂਦਾ, ਮੈਲ ਲੈ ਜਾਂਦੀ, ਧੋਤਾ ਜਾਂਦਾ, ਮਨ ਧੋਵੋ ਸ਼ਬਦ ਲਾਗੋ, ਜਿਹੜੇ ਇਸ ਉਪਦੇਸ਼ ਨੂੰ ਲਾ ਗਿਆ ਮਨ ਧੋਤਾ ਜਾਣ, ਮਨ ਧੋਵੋ ਸ਼ਬਦ ਲਾਗੋ, ਹਰ ਸੋ ਰਹੋ ਚਿੱਤ ਲਾਏ, ਇਹ ਹੋ ਜਾਣਾ। ਦੂਜੀ ਗੱਲ ਹੈ ਉਹਨੇ ਸੱਚਖੰਡ ਨਾਲ ਸਹਿਮਤ ਹੋ ਜਾਣਾ, ਸੱਚਖੰਡ ਇਹਦੇ ਨਾਲ ਸਹਿਮਤ ਹੋ ਜਾਣਾ, ਉਹਨੂੰ ਉੱਥੇ ਐਂਟਰੀ ਮਿਲ ਜਾਣੀ ਹੈ। ਇਹ ਉਹਨਾਂ ਨਾਲ ਸਹਿਮਤ ਹੈ, ਉਹ ਇਹਦੇ ਨਾਲ ਸਹਿਮਤ ਹੋ ਜਾਣੇ ਨੇ, ਐਂਟਰੀ ਮਿਲ ਜਾਣੀ ਹੈ। ਚਲੋ ਬਈ ਇਹ ਠੀਕ ਹੈ, ਹੁਣ ਆਪਣੇ ਨਾਲ ਇਹ, ਜਿਵੇਂ ਆਪਾਂ ਕਹਿੰਦੇ ਹਾਂ ਸਾਰਿਆਂ ਦੀ ਸਲਾਹ, ਦੇ ਨਾਲ ਇਹਦੀ ਸਲਾਹ ਹੈ, ਇਹ ਨਹੀਂ ਵੱਖਰਾ ਹੈਗਾ, ਜਿੰਨਾ ਚਿਰ ਸਲਾਹ ਵੱਖਰੀ ਹੈ ਉਨਾ ਚਿਰ ਨਹੀਂ ਉੱਥੇ ਜਾ ਸਕਦਾ, ਕਿਉਂਕਿ ਕਲੇਸ਼ ਪੈਂਦਾ, ਫਿਰ ਉੱਥੇ ਕਲੇਸ਼ ਹੋਊਗਾ, ਤੇ ਸਲਾਹ ਵੱਖਰੀ ਨਹੀਂ ਹੈ। ਕਲੇਸ਼ ਤੋਂ ਇੱਧਰ ਕੀਤੇ ਹੋਏ ਨੇ ਵੀ ਇੱਥੇ ਰੱਖੋ ਤੁਸੀਂ ਕਲੇਸ਼, ਇੱਥੇ ਕਲੇਸ਼ ਘਰ ਘਰ ਸਾਰਿਆਂ ਦੇ ਅੰਦਰ ਕਲੇਸ਼ ਹੈ, ਪਹਿਲਾਂ ਤਾਂ ਅੰਦਰ ਹਰੇਕ ਦੇ ਕਲੇਸ਼ ਹੈ, ਚੇਤਰ ਮਨ ਚ ਕਲੇਸ਼ ਹੈ, ਇਕਲੇ ਇਸ ਮੁੱਕੇ ਤਾਂ ਬਹਲਾ ਮੁੱਕੇ। ਇਸ ਕਰਕੇ ਆਪੇ ਭਾਂਡੇ ਸਾਜੀਆਂ,
ਆਪੇ ਸਾਜੇ ਕਰੇ ਆ,
ਆਪੇ ਪੂਰਨ ਦੇ। ਇੱਥੋਂ ਚੱਲੀ ਸੀ ਗੱਲ ਚੱਲੀ ਸੀ, ਉਸ ਗੱਲ ਨੂੰ ਪਲਟ ਕੇ ਕਿਹਾ ਹੈ ਆਪੇ ਸਾਜੇ ਕਰੇ ਆਪ, ਉਹ ਜੋਤ ਨੂੰ ਸਾਜੇ ਕਰੇ ਆਪ, ਉਹ ਭਾਂਡੇ ਸਾਜੇ ਨੂੰ ਕਿਹਾ ਸੀ। ਉੱਥੇ ਤਾਂ ਭਾਂਡੇ ਸਾਜੇ ਸੀ ਨਾ ਸਰੀਰ, ਇੱਥੇ ਹੁਣ ਜੋਤ ਹੈ, ਸਰੀਰ ਵੀ ਉਹਨੇ ਭਾਂਡੇ ਵੀ ਆਪੇ ਬਣਾਏ ਨੇ। ਜਿਹੜੀ ਜੋਤ ਆਪਣਾ ਆਪਣਾ ਭਾਂਡਾ ਆਪ ਬਣਾਉਂਦੀ ਹੈ, ਆਪੇ ਕਰੇ
ਆਪੇ ਸਾਜੇ ਕਰੇ
ਆਪੇ ਸਾਜੇ, ਜਿਹੜਾ ਉਹਨੇ ਮਨ ਸਾਜਿਆ ਨਾ, ਜੋਤ ਸਾਜੀ ਆ ਵੀ ਇਹਨੇ ਆਪੇ ਸਾਜੀ, ਆਪਣੀ ਇੱਛਾ ਪ੍ਰਗਟ ਕਰਨੀ ਹੀ ਆਪਣੇ ਆਪ ਨੂੰ ਸਾਜਣਾ। ਉਹ ਕਿਵੇਂ ਹੁੰਦੀ? ਆਪਣਾ ਆਪ ਆਪ ਉਪਾਇਆ ਜਿਹੜਾ ਹੈ ਅਪਾਉਣਾ, ਇਹਦੇ ਵਿੱਚ ਕੀ ਭੇਦ ਹੈ? ਆਪਣਾ ਆਪ ਆਪ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਨਾ ਦੂਈ ਕੁਦਰਤ ਸਾਜੀ ਹੈ, ਕਰਾਸਣ ਡਿੱਠੋ ਚਾਹੋ, ਇਹਦੇ ਚ ਬਹੁਤ ਭੇਦ ਖੁੱਲੇ ਨੇ ਇਸ ਗੱਲ ਦੇ। ਇਸ ਬਾਣੀ ਚ ਆਪੀ ਨੇ ਆਪ ਸਾਜਿਓ ਕੀ ਹੁੰਦਾ? ਆਪਣੇ ਆਪ ਨੂੰ ਆਪ ਪੈਦਾ ਕੀਤਾ, ਬੜੇ ਪੋਸੀਬਲ ਨਹੀਂ ਹੈ। ਇੱਥੋਂ ਇਹ ਵੀ ਭੁਲੇਖਾ ਹੁੰਦਾ ਵੀ ਕੀ ਪਰਮੇਸ਼ਰ ਨੇ ਆਪਣੇ ਆਪ ਨੂੰ ਪੈਦਾ ਕੀਤਾ, ਤਾਂ ਉਹਨੇ ਪੈਦਾ ਹੋਇਆ, ਇਸੇ ਕਰਕੇ ਸਾਹਿਬ ਭੰਗ ਦੇ ਅਰਥ ਕਰ ਲਏ ਆਪਣੇ ਆਪ ਤੋਂ ਹੋਇਆ ਹੋਇਆ। ਸਾਹਿਬ ਭੰਗ ਦੇ ਜਿਹੜੇ ਅਰਥ ਕੀਤੇ ਨੇ ਇੱਥੋਂ ਕੀਤੇ ਨੇ ਉਹਨਾਂ ਨੇ ਗਲਤੀ ਖਾ ਕੇ, ਫਿਰ ਜੀ ਆਪਣੇ ਆਪ ਤੋਂ ਪੈਦਾ ਹੋਇਆ, ਫਿਰ ਪੈਦਾ ਤਾਂ ਹੋਇਆ ਨਾ, ਦੱਸੋ ਕਦ ਹੋਇਆ? ਆਪਣੇ ਆਪ ਤੋਂ ਹੀ ਹੋਇਆ ਪਹਿਲਾਂ, ਦੱਸੋ ਕਦ ਹੋਇਆ? ਫਿਰ ਉਹਦੇ ਪਹਿਲਾਂ ਫਿਰ ਕੀ ਸੀ? ਸਾਜਿਓ ਲਫ਼ਜ਼ ਹੋਰ ਹੁੰਦਾ, ਪੈਦਾ ਹੋਇਆ ਹੋਰ। ਕੋਈ ਚੀਜ਼ ਵਸਤੂ ਆਪਣੇ ਕੋਲ ਪਈ ਹੈ, ਆਪਾਂ ਉਹਦੀਆਂ ਆਟਾ ਪਿਆ, ਉਹਦੀਆਂ ਰੋਟੀਆਂ ਬਣਾਉਂਦੀਆਂ, ਉਹ ਸਾਜੀ ਗਈ ਚੀਜ਼। ਆਟਾ ਤਾਂ ਆਲਰੇਡੀ ਹੈ, ਪਰ ਨਵਾਂ ਨਹੀਂ ਆਇਆ ਹੈ, ਉਹਨੂੰ ਆਕਾਰ ਹੈ ਦਿੱਤਾ ਇੱਕ ਰੋਟੀ ਦਾ, ਆਟਾ ਤਾਂ ਪਹਿਲਾਂ ਹੀ ਹੈ। ਉਹ ਸਾਜਣਾ ਜੋ ਵਸਤੂ ਨਹੀਂ ਕਿਤੋਂ ਆਈ ਹੈ, ਵਸਤੂ ਤਾਂ ਹੈ ਸੀ ਆਪਣੇ ਕੋਲ, ਸੋਨਾ ਸੀਗਾ ਕੜਾ ਬਣਾ ਲਿਆ ਉਹਦਾ, ਸੋਨਾ ਤਾਂ ਹੈਗਾ ਸੀ, ਆਕਾਰ ਹੀ ਦਿੱਤਾ ਉਹਨੂੰ, ਇਹ ਸਾਜਣ ਦਾ ਮਤਲਬ ਆਕਾਰ ਦੇਣਾ ਹੀ ਹੈ। ਇਵੇਂ ਆਪੀ ਨੇ ਆਪ ਸਾਜਣ ਦਾ ਮਤਲਬ ਵੀ ਇਹੀ ਹੈ, ਆਪੀ ਨੇ ਰਚੇ ਨੌ ਹੁਕਮ ਲਿਖੀ ਹੈ। ਜਦੋਂ ਆਪੀ ਨੇ ਆਪ ਸਾਜਿਆ ਨਹੀਂ ਸੀ ਉਦੋਂ ਕੀ ਸੀ ਸਵਾਲ? ਇੱਥੋਂ ਜਿੰਨਾ ਚਿਰ ਇਹ ਗੱਲ ਦਾ ਨਹੀਂ ਪਤਾ ਉਹਨਾਂ ਚਿਰ ਇੱਥੋਂ ਸਮਝ ਨਹੀਂ ਹੋਣੀ ਵੀ ਜਦ ਆਪੀ ਨੇ ਆਪ ਸਾਜਿਓ ਸਮਾਂ ਆਇਆ, ਉਹ ਤਾਂ ਪਹਿਲੀ ਪੁਜੀਸ਼ਨ ਸੀ ਕੀ? ਪਹਿਲਾਂ ਤਾਂ ਕੁਛ ਹੋਰ ਪੁਜੀਸ਼ਨ ਹੋਊ ਨਾ, ਫਿਰ ਉਹਨੇ ਆਪਣਾ ਆਪ ਸਾਜਿਆ, ਫਿਰ ਉਹਨੇ ਆਪਣਾ ਹੁਕਮ ਰਚਿਆ, ਰਚਿਓ ਫਿਰ ਗਾਂ ਸ੍ਰਿਸ਼ਟੀ ਪੈਦਾ ਹੋਈ। ਇੱਥੋਂ ਸਟਾਰਟ ਹੈ ਸੱਚੀ ਗੱਲ, ਪਹਿਲਾਂ ਸਾਜਿਓ ਤੇ ਪਹਿਲਾਂ ਕੀ ਹੈ? ਜੇ ਕੋਈ ਆਦਮੀ ਸੁੱਤਾ ਪਿਆ, ਸੁੱਤਾ ਪਿਆ ਇੱਕ ਹੁੰਦਾ, ਜੇ ਸੁੱਤਾ ਹੋਇਆ ਸੁਪਨਾ ਨਹੀਂ ਆਉਂਦਾ ਫਿਰ ਇੱਕ, ਜਦ ਉਹ ਜਾਗਦਾ ਨਾ ਬਾ ਉਹ ਸਾਜਿਆ ਗਿਆ ਉਹਨੇ ਆਪਣਾ। ਜੋਤ ਉੱਠ ਕੇ ਤ੍ਰਿਕੁੜੀ ਚਲੀ ਗਈ, ਜਦ ਆ ਗਿਆ ਨਾ ਹੋਸ਼ ਆਉਂਦੀ ਸਾਰੇ, ਉਹਨਾਂ ਚਿਰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਸੀ ਸੁੱਤਾ ਹੋਇਆ, ਹੋਸ਼ ਆਉਂਦੀ ਸਾਰੇ ਸਰੀਰ ਸੰਭਾਲ ਲਿਆ ਜਾ ਕੇ, ਸਾਲਾ ਤਾਂ ਸਾਹ ਲੈਂਦਾ ਹੀ ਆ, ਸਾਹ ਤਾਂ ਉਦੋਂ ਵੀ ਲੈਂਦਾ ਸੀ, ਸਾਲੇ ਦੇ ਨਾਲ ਜਿਹੜਾ ਜਾ ਕੇ ਲੱਗਿਆ ਸੀ ਉਹ ਜਦ ਤ੍ਰਿਕੁੜੀ 'ਚ ਆ ਗਿਆ, ਸਰੀਰ 'ਚ ਆ ਗਿਆ, ਸਰੀਰ ਹਰਕਤ ਦੇ ਵਿੱਚ ਆ ਗਿਆ ਉਹਦੇ ਆਏ 'ਤੇ, ਸਰੀਰ ਹਰਕਤ 'ਚ ਤਾਂ ਆਇਆ ਉਹ ਸਰੀਰ 'ਚ ਆ ਕੇ ਬਹਿ ਗਿਆ, ਸੰਭਲ ਗਿਆ, ਸਰੀਰ ਹਰਕਤ ਦੇ ਵਿੱਚ ਆ ਗਿਆ। ਇਹਦਾ ਮਤਲਬ ਆਪਣਾ ਆਪ ਸਾਜ ਲਿਆ ਉਹਨੇ, ਜਿੰਨਾ ਚਿਰ ਸਰੀਰ ਦੇ ਵਿੱਚ ਨਹੀਂ ਸੀ ਆਪਣਾ ਆਪ ਨਹੀਂ ਸੀ ਸਾਜਿਆ ਉਹਨੇ ਸੁੱਤੇ ਹੋਏ, ਭਾਵੇਂ ਸਾਹ ਲੈਂਦਾ ਸੀ, ਸਾਜੀ ਹੁੰਦਾ ਦੂਆ ਰੂਪ, ਜਿਵੇਂ ਆਟੇ ਤੋਂ ਰੋਟੀ ਬਣਾਤੀ, ਰੂਪ ਹੀ ਬਦਲਿਆ, ਆਟਾ ਤਾਂ ਉਹੀ ਹੈ। ਪਰਮੇਸ਼ਰ ਦੀ ਗੱਲ ਹੁਣ ਪਿੱਛੇ ਮੁੜ ਜਾਂਦੇ, ਇਹ ਤਾਂ ਹੋਇਆ ਨਾ ਜੀਵ ਦੀ ਗੱਲ, ਆਪੀ ਨੇ ਆਪ ਸਾਜਿਓ, ਇਹ ਤਾਂ ਇਹਦੀ ਗੱਲ ਹੋ ਗਈ। ਹੁਣ ਪਰਮੇਸ਼ਰ ਨੇ ਆਪਣਾ ਆਪ ਕਿਵੇਂ ਸਾਜਿਆ ਸੀ? ਆਪੀ ਨਾ ਰਚਿਓ ਨਾ, ਇਹ ਵੀ ਆਪੀ ਨਾ ਰਚਿਓ ਨਾ, ਆਪੀ ਨਾ ਰਚਿਓ ਨਾ, ਇਹਦੀ ਮਰਜ਼ੀ ਪੈਦਾ ਹੋ ਗਈ। ਸੁੱਤੇ ਪਏ ਦੀ ਮਰਜ਼ੀ ਨਹੀਂ ਕੋਈ ਹੁੰਦੀ, ਜਾਗਦੇ ਦੀ ਫਿਰ ਮਰਜ਼ੀ ਪੈਦਾ ਹੋ ਗਈ। ਇਹਦਾ ਹੁਕਮ ਪੈਦਾ ਹੋ ਗਿਆ, ਇਹਨੇ ਆਪਣਾ ਨੌਂ ਰਚ ਲਿਆ, ਉਹ ਆਪਣਾ ਨੌਂ ਰਚਦਾ, ਦੋਵੇਂ ਬਰਾਬਰ ਚੱਲਦੇ ਨੇ। ਬੂੰਦ ਵਿੱਚ ਵੀ ਉਹੀ ਲੱਛਣ ਨੇ, ਸਮੁੰਦਰ ਚ ਵੀ ਉਹੀ ਲੱਛਣ ਨੇ, ਲੱਛਣ ਦੋਹਾਂ ਦੇ ਇੱਕ ਨੇ, ਲੱਛਣ ਚ ਕੋਈ ਫਰਕ ਨਹੀਂ, ਪਾਣੀ ਉਹ ਵੀ ਪਾਣੀ, ਸੁਭਾਅ ਲੱਛਣ ਸਭ ਇੱਕੋ ਨੇ। ਪਰ ਸੁਭਾਅ ਜਦ ਉਲਟ ਹੁੰਦਾ ਨਾ ਇਹਦਾ ਉਲਟ, ਉਦੋਂ ਮਾਰ ਖਾਂਦਾ। ਜੇ ਸੁਭਾਅ ਸਿੱਧਾ ਰਹੇ ਪਏ ਤਾਂ ਉਹ ਰੌਲਾ ਹੀ ਨਹੀਂ, ਉਲਟ ਸੁਭਾਅ ਹੋਣ ਕਰਕੇ ਮਾਰ ਖਾਂਦਾ, ਪੁੱਠਾ ਚੱਲਦਾ। ਗੱਡੀ ਵੀ ਪੁੱਠੀ ਚਲਾਈ ਹੋਈ ਚਲਦੀ ਹੈ, ਫਿਰ ਪੁੱਠੀ ਕਿੰਨਾ ਚਿਰ ਚਲਾਉਣ ਲੋਕ ਪੁੱਠੀ? ਤੁਸੀਂ ਸਿੱਧੀ ਤਾਂ ਰੋਜ਼ ਸਾਰੇ ਚਲਾਉਂਦੇ ਹੀ ਨੇ, ਪੂਰੇ ਨੂੰ ਡਰਾਈਵਰ ਨੂੰ ਬੈਗ ਚਲਾਉਣੀ ਹੋਵੇ, ਬਹਿ ਕੇ ਚਲਾਵੇ ਜ਼ੋਰ ਨਾਲ ਭਜਾ ਲੂਗਾ, ਇਸੇ ਪੁੱਠਾ ਚੱਲਦਾ। ਇਸੇ ਕਰਕੇ ਗਲਤੀਆਂ ਜ਼ਿਆਦਾ ਹੁੰਦੀਆਂ ਨੇ, ਕਦੇ ਇੱਧਰ ਟੋਏ ਚ, ਕਦੇ ਉੱਧਰ ਟੋਏ ਚ, ਕਦੇ ਕਿਵੇਂ ਕਦੇ ਕਿਵੇਂ। ਜਦੋਂ ਸੁੰਨ ਸਮਾਧ ਲਗਾ ਜਾਂਦਾ ਨਾ, ਇਹ ਅਰਬਦ ਨਰਬਦ ਧੰਦੂ ਕਾਰਾ, ਜੋ ਰਚਨਾ ਨਹੀਂ ਹੈ ਕੋਈ, ਧਨ ਗਗਨ ਹੈ ਨੀ, ਹੁਕਮ ਅਪਾਰਾ ਹੈ ਨੀ, ਇਹਦੀ ਮਰਜ਼ੀ ਵੀ ਹੈ ਨੀ, ਫਿਰ ਇਹ ਸੁੰਨ ਸਮਾਧ ਲਗਾ ਜਾਂਦਾ। ਐਸੀ ਹਾਲਤ ਵਿੱਚ ਹੈ ਜਿਵੇਂ ਸਾਰੇ ਸੁੱਤੇ ਪਏ ਹੋਣ, ਰਾਤ ਨੂੰ ਸਾਰੇ ਸੌ ਜਾਂਦੇ ਨੇ ਨਾ, ਸਾਰੇ ਸੁੱਤੇ ਪਏ ਹੁਣ ਕੋਈ ਜਾਗਦਾ ਹੀ ਨਾ, ਐ ਸੀ ਸਾਰੇ ਸੁੱਤੇ ਪਏ ਤਾਂ ਕੋਈ ਜਾਗਦਾ ਥਾ ਹੀ ਨਹੀਂ। ਉਦੋਂ ਸੁੰਨ ਸਮਾਧ ਲਗਾ ਜਾਂਦਾ, ਬੇਫਿਕਰੀ ਦੀ ਹਾਲਤ ਵਿੱਚ ਹੁੰਦਾ ਸੁੱਤਾ ਹੋਇਆ, ਨਿਸ਼ਚਿੰਤ, ਚਿੰਤਾ ਨਹੀਂ ਸੀ ਉਦੋਂ, ਪਰ ਜਾਗਦਾ ਚਿੰਤਾ ਖੜੀ ਹੋ ਜਾਂਦੀ ਹੈ ਨਾਲੇ, ਕੀ ਕਰਨਾ, ਦਿਨ ਚੜ ਗਿਆ ਨਹੀਂ ਚੜ ਗਿਆ, ਆਇਆ ਤਿਆਰ ਹੋਈਏ, ਫਲਾਣੇ ਤੁਹਾਨੂੰ ਜਾਈਏ, ਉਹ ਕੰਮ ਕਰੀਏ, ਉਹ ਕਰੀਏ, ਸ਼ੁਰੂ ਹੋ ਗਿਆ। ਕਿਵੇਂ ਜ਼ਿਆਦਾ ਸੁਣ ਹੋਇਆ, ਸੱਸਾ ਸਭ ਜਗ ਸਹਿਜੋ ਪਾਇਆ, ਜੋ ਸਹਿਜ ਅਵਸਥਾ ਚ ਆਇਆ ਸੁਣ ਤੋਂ, ਫਿਰ ਸੰਸਾਰ ਪੈਦਾ ਕਰ ਲਿਆ। ਇੱਛਾ ਪੈਦਾ ਹੋਈ ਹੈ ਜਿਹੜੀ ਨਾ, ਅੰਦਰ ਇੱਛਾ ਪੈਦਾ ਹੋਣੀ ਹੈ, ਉਹੀ ਉਹਨੇ ਆਪਣਾ ਆਪ ਸਾਜਿਆ। ਸਾਡੀ ਇੱਛਾ ਹੀ ਆਪਣਾ ਆਪ ਸਾਜਿਆ, ਉਹੀ ਇੱਛਾ ਹੀ ਹੁਕਮ ਹੈ, ਇੱਛਾ ਹੀ ਭਾਣਾ ਹੈ, ਉਹਦੇ ਅੰਦਰ ਇੱਛਾ ਜੋ ਪੈਦਾ ਹੋਈ ਹੈ ਉਹਨੇ ਆਪਣਾ ਆਪ ਸਾਜ ਲਿਆ। ਇੱਛਾ ਹੀ ਮਨ ਹੈ, ਇੱਛਾ ਦਾ ਦੂਸਰਾ ਨਾਮ ਮਨ ਹੈ। ਮਨ ਔਰ ਇੱਛਾ ਦੋ ਨਹੀਂ ਹਨ, ਕਹਿਣ ਸੁਣ ਨੂੰ ਦੂਜਾ, ਜੋ ਇੱਛਾ ਉਹੀ ਮਨ, ਜੋ ਮਨ ਹੈ ਉਹੀ ਇੱਛਾ। ਤਾਂ ਹੀ ਮਨ ਜਿੱਥੇ ਆਉਂਦਾ ਇੱਛਾ ਹੁੰਦੀ, ਮਨ ਇੱਛੇ ਫਲ ਪਾਵੇ। ਇੱਛਾ ਔਰ ਮਨ ਕਹਿਣ ਸੁਣ ਨੂੰ ਦੋ ਨੇ, ਗੱਲ ਲਿਖੋ। ਸੱਸਾ ਸਬਜਗ ਸਹਿਜ ਉਪਾਇਆ, ਤੀਨ ਭਵਣ ਇੱਕ ਜੋਤੀ, ਉਹੀ ਜੋਤੀ ਉਹੀ ਬੂਲ ਤੇ ਨਾ ਭਵਣਾ ਛੱਡਣਾ ਤੇ ਛੁਟਕਾਰਾ ਕਿਵੇਂ, ਕਿਉਂ ਫਿਰਦੀ ਹੈ ਤੇ ਨਾ ਭਵਣ ਗਿਆਨ ਵਾਸਤੇ, ਕੋਈ ਵਸਤ ਪ੍ਰਾਪਤ ਕਰਨ ਆਈ ਹੈ ਇੱਥੇ, ਜਿਹੜੀ ਖੋ ਗਈ, ਕੁਛ ਖੋ ਗਿਆ ਉਹ ਪ੍ਰਾਪਤੀ ਕਿਵੇਂ ਹੋਵੇ? ਗੁਰਮੁਖੀ ਵਸਤ ਪ੍ਰਾਪਤ ਹੋਵੇ ਚੁਣ ਲੈ ਮਾਣਕ ਮੋਤੀ, ਜੇ ਗੁਰਮੁਖ ਹੋ ਜਾਏਗਾ ਫਿਰ ਵਸਤ ਪ੍ਰਾਪਤ ਹੋ ਜੂ, ਪਰ ਮਾਣਕ ਮੋਤੀ ਚੁਗੂਗਾ ਹੰਸ ਬਣ ਕੇ, ਬਗਲਾ ਬਣ ਕੇ ਡੱਡਾ ਨਹੀਂ ਖਾਂਦਾ। ਮਨ ਵਿੱਚ ਇੱਛਾ ਮਾਇਆ ਦੀ ਨਹੀਂ ਪੈਦਾ ਹੁੰਦੀ, ਮਨ ਵਿੱਚ ਇੱਛਾ ਗੁਣਾਂ ਦੀ ਪੈਦਾ ਹੁੰਦੀ। ਸਰੀਰ ਵਾਲੀ ਇੱਛਾ ਨੂੰ ਆਪਣੀ ਇੱਛਾ ਜੇ ਮੰਨਦਾ ਫਿਰ ਤਾਂ ਇਹ ਡੱਡਾ ਭਲਣ ਜਾਏ, ਜੇ ਤਾਂ ਸਰੀਰ ਦੀ ਭੁੱਖ ਨੂੰ ਆਪਣੀ ਭੁੱਖ ਬਣਾ ਲਿਆ ਫਿਰ ਤਾਂ ਡੱਡਾ ਭਲਣ ਜਾਏ ਬਗਲਾ। ਜੇ ਗੁਣ ਗੁਰਬਾਣੀ ਦੀ ਸੋਝੀ ਦੇ ਵਿੱਚ ਜਿਹੜੇ ਗੁਣ ਨੇ ਪਰਮੇਸ਼ਰ ਵਾਲੇ, ਨਿਰਵੈਰਤਾ, ਨਿਰਾਕਾਰੀ ਦੁਨੀਆਂ ਦੇ ਵਿੱਚ ਜਾਣ ਵਾਲੀ, ਨਿਰਾਕਾਰੀ ਦੁਨੀਆਂ ਦੀ ਭੁੱਖ ਹੈ, ਨਾਮ ਦੀ ਭੁੱਖ ਹੈ। ਫਿਰ ਜੇ ਨਾਮ ਦੀ ਭੁੱਖ ਹੈ ਫਿਰ ਚੁਣ ਲੈ ਮਾਣਕ ਮੋਤੀ, ਫਿਰ ਮੋਤੀ ਹੋਊਗਾ, ਫਿਰ ਹੰਸ ਵਾਲੀ ਖੁਰਾਕ ਹੋ ਜੂ, ਉਹਦੀ ਖੁਰਾਕ ਬਦਲ ਜੂ, ਫਿਰ ਗੁਣਾਂ ਦੀ ਖੁਰਾਕ ਹੋ ਜੂ, ਔਗੁਣਾਂ ਦੀ ਖੁਰਾਕ ਨਹੀਂ ਰਹਿਣੀ। ਜਿਹੜੇ ਗੁਣ ਪੈਦਾ ਹੋਣਗੇ ਉਹ ਔਗੁਣਾਂ ਨੂੰ ਘੱਟ ਦੇਣਗੇ, ਔਗਣ ਕੀ ਨੇ ਔਗਣ ਜ਼ੰਜੀਰਾ ਬਣ ਕੇ ਇਹਨੂੰ ਇਸ ਸੰਸਾਰ 'ਚ ਜਕੜ ਲੈਂਦੇ ਨੇ। ਨਾਨਕ ਔਗਣ ਜਿੱਤਦੇ ਤੇ ਇੱਥੇ ਗਲੀ ਜ਼ੰਜੀਰ ਗੁਣ ਉਹਨਾਂ ਜ਼ੰਜੀਰਾਂ ਨੂੰ ਕੱਟ ਦਿੰਦੇ ਨੇ। ਜਿਹੜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਉਹਨਾਂ ਨੇ ਦੋ ਜਦੋਂ ਸਤਸਾ ਸਮਝਕ ਸਹਿਜ ਉਹ ਪਾਇਆ ਸੀ ਉਦੋਂ ਉਹਨੇ ਆਪਣਾ ਆਪ ਸਾਜਿਆ ਸੀ। ਆਪਣਾ ਆਪ ਕੀ ਸੀ? ਆਪਣਾ ਆਪ ਉਹਦੀ ਇੱਛਾ ਆਪਣਾ ਆਪ ਸੀ, ਹੁਕਮ ਉਹਦਾ ਆਪਣਾ ਆਪ ਸੀ। ਆਪੀ ਨੇ ਆਪ ਆਪੀ ਨੇ ਰਚਿਓ ਨੌ ਹੁਕਮ ਰਚਿਆ ਸੀ, ਹੋਰ ਸਾਜਿਆ ਕੀ ਸੀ? ਬਸ ਹੁਕਮ ਕਿਹੜਾ ਸੀ? ਮਨ ਪਾਉਂਦਾ ਸੀ ਜਾਂ ਮਨ ਪਾਉਂਦਾ ਚਿੱਤ ਪਾਉਂਦਾ ਸੀ? ਚਿੱਤ ਕੀ ਇੱਛਾ ਸੀ, ਇੱਕ ਮਨ ਕੀ ਇੱਛਾ ਸੀ? ਬਸ ਜਿਹਦਾ ਚਿੱਤ ਕੀ, ਜਿਹਨਾਂ ਵਿੱਚ ਚਿੱਤ ਕੀ ਇੱਛਾ ਸੀ ਉਹਨਾਂ ਦੀ ਰਾਏ ਇੱਕ ਹੋਊਗੀ, ਜਿਹਨਾਂ 'ਚ ਮਨ ਦੀ ਇੱਛਾ ਸੀ ਰਾਏ ਡਿਫਰੈਂਟ ਹੋਊਗੀ ਸਾਰੇ। ਜਿਹਦੇ ਚਿੱਤ 'ਚ ਇੱਛਾ ਪੈਦਾ ਹੋਈ ਉਹਨਾਂ ਦੀ ਤਾਂ ਸਾਰਿਆਂ ਦੀ ਰਾਏ ਇੱਕ, ਉਹਦਾ ਸੱਚਖੰਡ 'ਚ ਰਹਿ ਗਏ। ਜਿਹਨਾਂ ਦੀ ਮਨ 'ਚ ਇੱਛਾ ਪੈਦਾ ਹੋ ਗਈ ਉਹਨਾਂ ਦੀ ਇੱਕ ਦੂਜੇ ਨਾਲ ਨਹੀਂ ਰਲੀ। ਜੇ ਤਾਲਿਆਂ ਦਾ ਕੀ ਲਾਣੀ ਦੀ ਆਪ ਸੁੱਚੀ ਵਾਲਿਆਂ ਦੀ ਵੀ ਨਹੀਂ ਰਲੀ, ਆਪਸ ਵਿੱਚ ਵੀ ਨਹੀਂ ਇੱਛਾ ਰਲਦੀ। ਜੇ ਰਲਦੀ ਹੈ ਤਾਂ ਕਿਤੇ ਨਾ ਕਿਤੇ ਫਿਰ ਟਕਰਾ ਜਾਂਦੀ, ਕਿਸੇ ਵੇਲੇ ਟਕਰਾ ਵੀ ਜਾਂਦੀ। ਇਸ ਕਰਕੇ ਮਨ ਕੀ ਇੱਛਾ ਵਾਲਿਆਂ ਦਾ ਅਸੰਸਾਰ ਹੈ, ਉਹਨਾਂ ਵਾਸਤੇ ਅਸੰਸਾਰ ਰਚਣਾ ਪਿਆ। ਚਿੱਤ ਕੀ ਇੱਛਾ ਵਾਲੇ ਜਿੱਥੇ ਹੈਗੇ ਸੀ ਉੱਥੇ, ਉਹ ਤਾਂ ਸੁੱਤਿਆਂ ਤੋਂ ਜਾਗੇ ਹੀ ਨੇ, ਹੋਰ ਕੁਛ ਨਹੀਂ। ਉਹ ਤਾਂ ਸੁਣ ਤੋਂ ਸਹਿਜੇ ਹੋਏ ਨੇ, ਉਹ ਸੁਣ ਵਿੱਚ ਵੀ ਰਲੇ ਹੋਏ ਤੇ ਸੁਣ ਤਾਂ ਸਾਰੇ ਹੀ ਰਲੇ ਹੋਏ ਤੇ ਸੁੱਤੇ ਪਏ ਤਾਂ ਸਾਰੇ ਵਿਰੋਧੀ ਧਿਰਾਂ 'ਚ ਸੁੱਤੀਆਂ ਪਈਆਂ ਹੋਣ, ਕੋਈ ਕਿਸੇ ਨਾਲ ਵਿਰੋਧ ਹੁੰਦਾ ਹੀ ਨਹੀਂ। ਜਾਗਦੇ ਸਾਰੇ ਲੜਾਈ ਕਰਦੇ ਨੇ ਦੂਏ ਦਿਨ, ਸੁੱਤੇ ਪਏ ਚਾਹੇ ਵਿਰੋਧੀਆਂ ਨੂੰ ਬਰਾਬਰ ਬਰਾਬਰ ਪਾ ਦੇ ਤਾਂ ਨਹੀਂ ਪਤਾ ਲੱਗਦਾ। ਮਰੇ ਹੋਏ ਹੁਣ ਦੋਹਾਂ ਧਿਰਾਂ ਦੇ ਲਿਆ ਕੇ ਬੰਦੇ ਰੱਖੇ ਦਿੰਦੇ ਨੇ, ਉੱਥੇ ਕਿਹੜਾ ਲੜਦੇ ਨੇ ਉੱਠ ਕੇ? ਮਰਿਆ ਸੁੱਤਿਆ ਬਰਾਬਰ ਹੀ ਹੁੰਦਾ। ਇਹ ਤਾਂ ਹੋਸ਼ ਵਿੱਚ ਆ ਕੇ ਜਾਗਦੀ, ਇਹਨਾਂ ਦੇ ਵਿੱਚ ਵੈਰ ਵਿਰੋਧ ਜੋ ਵੀ ਚੀਜ਼ਾਂ ਜਾਗਦੀਆਂ ਨੇ, ਫਿਰ ਉਦੋਂ ਰਚਨਾ ਸ਼ੁਰੂ ਕੀਤੀ। ਅੱਬਲ ਲੋ ਲੋੜ ਉਪਾਇਆ, ਲੋੜ ਕਿਵੇਂ ਉਪਾਇਆ? ਮਨ ਦੀ ਇੱਛਾ ਵਾਲੇ ਵੱਖਰੇ ਕਰ ਲਏ, ਮਨ ਦੀ ਇੱਛਾ ਵਾਲਿਆਂ ਦੀ ਛਾਂਟੀ ਕਰ ਲਈ। ਉਹ ਨੂਰ ਸੀ, ਮਨ ਦੀ ਇੱਛਾ ਵਾਲੇ ਅਲੱਗ ਕਰ ਲਏ। ਮਨ ਦੀ ਇੱਛਾ ਵਾਲਿਆਂ ਦਾ ਤਾਂ ਸੰਸਾਰ ਹੈ, ਕਹਿੰਦੇ ਬਈ ਤੁਸੀਂ ਤਿੰਨ ਭਵਨਾਂ ਚ ਫਿਰੋ, ਤਿੰਨਾਂ ਏਕਤਾ ਕਰਕੇ ਆਓ। ਮਤਲਬ ਤਾਂ ਇਸ ਕਰਕੇ ਏਕਤਾ ਕਰਨ ਆਇਆ, ਯਾ ਯੁਗ ਮੇ ਇੱਕ ਇੱਕ ਆਇਆ। ਏਕਤਾ ਭੰਗ ਸੀ ਜਿਹਨਾਂ ਦੀ, ਉਹ ਏਕਤਾ ਵਾਸਤੇ ਆਏ ਨੇ ਇੱਥੇ, ਪਿੱਛੇ ਆਇਆ ਹੋਇਆ ਨਾ ਪਿੱਛੇ ਗੌੜੀ ਦੇ ਵਿੱਚ ਅਵਨਖਰੀ ਚ, ਯਾ ਯੁਗ ਮੈਂ ਏਕੇ ਕੋ ਆਇਆ। ਆਇਆ ਤਾਂ ਏਕਾ ਕਰਨ ਸੀ ਸਾਰਿਆਂ ਨਾਲ, ਇੱਕ ਸੱਚਖੰਡ ਨਾਲ ਵੀ ਹੈ ਦੁਨੀਆ, ਇਹ ਲੋਕ ਨਾਲ ਵੀ ਏਕਾ ਪਰ ਲੋਕ ਨਾਲ ਵੀ ਏਕਾ। ਤਾਂ ਹੀ ਉਹ ਦੁਸ਼ਮਣ ਨੀ, ਕੋਈ ਵੈਰੀ ਨੀ, ਨਾ ਕੋਈ ਵੈਰੀ ਨਾ ਹੈ ਮਗਰ ਏਕਤਾ, ਏਕਤਾ ਉਹਦੀ ਹੈ, ਨਾ ਕੋਈ ਵੈਰੀ ਨਾ ਹੈ ਮਗਰ ਨਾ ਤਾਂ ਹੀ ਏਕਤਾ। ਜੇ ਵੈਰੀ ਵਗਾਨਾ ਹੈਗਾ ਏਕਤਾ ਕਿੱਥੇ? ਯਾ ਯੁਗ ਮੈਂ ਏਕੇ ਕੋ ਆਇਆ, ਜਨਮਤ ਮੋਹਿਓ ਬੋੜੀ। ਕਹਿੰਦੇ ਜਨਮ ਦਾ ਹੀ ਮਾਇਆ ਨੇ ਬੋਲਿਆ, ਜਿਹੜਾ ਸਰੀਰ ਸੀ ਇਹਨੇ ਬੋਲਿਆ। ਤਾਂ ਇਹਨੇ ਵੀ ਆਪੀ ਨੇ ਆਪ ਸਾਜਿਓ, ਹਰ ਇੱਕ ਨੇ ਆਪਣਾ ਆਪ ਆਪ ਸਾਜਿਓ। ਲੱਗਿਆ ਪਤਾ, ਜਿਹੜੇ ਜਾਗੇ ਸਾਰੇ, ਸਾਰਿਆਂ ਨੇ ਜਾਗ ਕੇ ਸਾਰਾ ਆਪਣਾ ਆਪ ਸਾਜੇ। ਐ ਨਹੀਂ ਸਾਜਿਆ ਹੈ ਬਈ ਕਿਸੇ ਕੋਈ ਇੱਕੋ ਹੀ ਪਰਮੇਸ਼ਰ, ਐ ਕਿਵੇਂ ਹੋਜੂਗਾ? ਇੱਦਾਂ ਨਹੀਂ ਹੈ, ਇੱਦਾਂ ਨਹੀਂ। ਗੁਰਬਾਣੀ ਗੁਰਬਾਣੀ ਮੰਨਦੀ ਹੋ ਜੂ, ਅਨੇਕ ਹੈ ਫਿਰ ਏਕ ਹੈ। ਦਸਮ ਪਾਤਸ਼ਾਹ ਨੇ ਬਿਲਕੁਲ ਕਲੀਅਰ ਕਰਤੀ ਗੱਲ, ਅਨੇਕ ਹੈ ਫਿਰ ਏਕ ਹੈ। ਅਨੇਕ ਹੁੰਦੇ ਹੋਏ ਵੀ ਸਾਰਿਆਂ ਦੀ ਇੱਛਾ ਇੱਕ ਹੈ, ਸਾਰਿਆਂ ਦਾ ਸੁਭਾਅ ਇੱਕ ਹੈ, ਸੋਚ ਇੱਕ ਹੈ, ਏਕਤਾ ਹੈ ਅੰਦਰ। ਅਨੇਕ ਹੁੰਦੇ ਹੋਏ ਵੀ ਏਕਤਾ ਹੈ, ਅਨੇਕ ਬੂੰਦਾਂ ਹੋਈਆਂ ਹੋਈਆਂ ਵੀ ਸਭ ਮਿਲੀਆਂ ਹੋਈਆਂ ਨੇ ਸਮੁੰਦਰ ਵਿੱਚ। ਕੋਈ ਫਰਕ ਨਹੀਂ ਕੋਈ ਪਛਾਣ ਨਹੀਂ ਬੂੰਦਾਂ ਦੀ ਕਿਹੜੀ ਬੂੰਦ ਕਿੱਧਰੋਂ ਆਈ ਹੈ ਕਿਹੜੀ ਕਿੱਧਰੋਂ ਆਈ ਹੈ ਪਛਾਣ ਨਹੀਂ ਇੱਥੇ ਪਛਾਣ ਹੈ ਇੱਥੇ ਪਛਾਣ ਹੈ ਉੱਥੇ ਨਹੀਂ ਪਛਾਣ ਹੈ ਕੋਈ ਨਾ ਸਕਾ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕਾ ਉੱਥੇ ਤਾਂ ਪਛਾਣ ਖਤਮ ਹੈ ਇੱਥੇ ਪਛਾਣ ਹੈ ਕਿਉਂਕਿ ਸੁਭਾਅ ਵੱਖਰਾ ਸੁਭਾਅ ਵੱਖਰਾ ਹੈ ਤਾਂ ਪਛਾਣ ਵੱਖਰੀ ਹੈ ਅਸੀਂ ਤਾਂ ਇੱਥੇ ਪਛਾਣ ਵਾਸਤੇ ਲੜਦੇ ਹਾਂ ਸਿੱਖ ਲੜਦੇ ਨੇ ਪਛਾਣ ਵਾਸਤੇ ਸਾਡੀ ਵੱਖਰੀ ਪਛਾਣ ਚਾਹੀਦੀ ਹੈ ਉਹ ਪਛਾਣ ਤਾਂ ਹੋਣੀ ਸੀ ਤੁਸੀਂ ਪਛਾਣ ਵਾਸਤੇ ਲੜਦੇ ਹੋ ਜਿਹੜੇ ਪਛਾਣ ਵਾਸਤੇ ਲੜਦੇ ਨੇ ਉਹ ਸਿੱਖ ਹੈਗੇ ਨੇ ਉਹਨਾਂ ਨੂੰ ਸਿੱਖੀ ਦੀ ਸਮਝ ਹੈ ਪਛਾਣ ਇਹ ਤਾਂ ਹੋਣੀ ਹੈ ਪਛਾਣ ਕਰ ਤਾਂ ਤੁਸੀਂ ਲੜਦੇ ਹੋ ਪਛਾਣ ਦੀ ਲੜਾਈ ਲੜਦੇ ਨੇ ਅਸਲ ਚ ਜਿੱਦਣ ਨਿਰਾਕਾਰੀ ਦੁਨੀਆਂ ਤਾਂ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਗੱਲ ਨਿਰਾਕਾਰੀ ਹੈ ਸਿੱਖੀ ਪਛਾਣ ਸਰੀਰ ਦੀ ਹੈ ਮਾਇਆਦਾਰੀ ਨੇ ਨਿਰਾਕਾਰੀ ਦੀ ਜਿਹੜੇ ਪਛਾਣ ਦੀ ਲੜਾਈ ਲੜਦੇ ਨੇ ਮਾਇਆਦਾਰੀ ਨੇ ਮਾਇਆਦਾਰੀ ਹੈ ਤਾਂ ਅੰਨਾ ਮੋੜਾ ਤਾਨੇ ਮੋੜੇ ਨੇ ਤਾਂ ਸੰਸਾਰੀ ਸੰਸਾਰੀ ਆਦਮੀ ਤਾਂ ਸਿੱਖ ਹੋ ਹੀ ਨਹੀਂ ਸਕਦਾ ਸੰਸਾਰੀਆਂ ਨੂੰ ਤਾਂ ਸਿੱਖ ਬਣਾਇਆ ਹੈ ਸੰਸਾਰੀ ਤਾਂ ਸਾਰੇ ਹੀ ਨੇ ਫਿਰ ਸੰਸਾਰੀਆਂ ਤੋਂ ਕੀ ਬਣਾਇਆ ਭਗਤ ਬਣਾਇਆ ਸਿੱਖ ਸਿੱਖ ਭਗਤ ਹੁੰਦਾ ਸਿੱਖੇ ਭਗਤ ਹੁੰਦਾ ਸਿੱਖਿਆ ਲੈ ਕੇ ਭਗਤ ਸਾਰੇ ਸਿੱਖਿਆ ਲੈ ਕੇ ਬਣੇ ਨੇ ਸਿੱਖ ਕਹਿ ਲਓ ਸਿੱਖ ਕਹੋਦੇ ਨੇ ਆਪਣੇ ਆਪ ਨੂੰ ਸਾਰੇ ਭੱਟਦੇ ਜਿੰਨੇ ਭਗਤਾਂ ਦੀ ਬਾਣੀ ਬਾਣੀ ਨਹੀਂ ਹੈਗੀ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਸਿੱਖੇ ਨੇ ਸਿੱਖ ਦਾਸ ਹੈ ਹੁੰਦਾ ਸਾਰੇ ਹੀ ਸਿੱਖ ਨੇ ਸਿੱਖ ਬਣਨਾ ਬਹੁਤ ਵੱਡੀ ਗੱਲ ਹੈ ਪਰ ਪਛਾਣ ਗੋਣੀ ਹੋਈ ਹੈ ਪਛਾਣ ਰੱਖਣੀ ਨਹੀਂ ਪਛਾਣ ਤਾਂ ਗੋਣੀ ਹੈ ਵੱਖਰੀ ਨਹੀਂ ਰੱਖਣੀ ਪਛਾਣ ਵੱਖਰੀ ਪਛਾਣ ਦੇ ਅਸੀਂ ਮੁੱਦੇ ਹੀ ਨਹੀਂ ਹੈਗੇ ਬਾਹਰਲੇ ਭੇਖ ਅੱਡ ਅੱਡ ਰਹਿੰਦੇ ਨੇ ਉਹ ਭੇਖ ਛਡੋਏ ਬਾਹਰਲੇ ਸੰਸਾਰ ਦਾ ਕੀ ਹੈ ਦੇਸ਼ ਦੇ ਅੱਡ ਅੱਡ ਹੈਗੇ ਨੇ ਭੇਖ ਨੇ ਬੋਲੀਆਂ ਅੱਡ ਅੱਡ ਨੇ ਪਹਿਰਾਵੇ ਅੱਡ ਅੱਡ ਨੇ ਇਹਦੇ ਨਾਲ ਪਛਾਣ ਹੁੰਦੀ ਹੈ ਪਹਿਰਾਵੇ ਵੀ ਬਦਲਦੇ ਰਹਿੰਦੇ ਨੇ ਇਹ ਤਾਂ ਬਦਲਦੇ ਰਹਿੰਦੇ ਨੇ ਮਨ ਵਿੱਚ ਇੱਛਾ ਬਦਲਦੀ ਰਹਿੰਦੀ ਹੈ
ਆਪੇ ਸਾਜੇ ਕਰੇ ਆਪ ਜਾਈ ਵੀ ਰੱਖੇ
ਆਪੇ ਸਾਜੇ ਕਰੇ ਆਪ ਆਪਣਾ ਆਪ ਆਪ ਸਾਜਦਾ ਜੋ ਕੁਛ ਕਰਦਾ ਫਿਰ ਆਪਣੀ ਮਰਜ਼ੀ ਨਾਲ ਕਰਦਾ ਮਰਜ਼ੀ ਉਹਨਾਂ ਦੀ ਕਿਹੋ ਜਿਹੀ ਹੈ ਮਰਜ਼ੀ ਦੋ ਪ੍ਰਕਾਰ ਦੀ ਹੈ ਇੱਕ ਤਾਂ ਸਾਰਿਆਂ ਨਾਲ ਸਹਿਮਤੀ ਵਾਲੀ ਮਰਜ਼ੀ ਹੈ ਇੱਕ ਅਸਹਿਮਤੀ ਵਾਲੀ ਮਰਜ਼ੀ ਹੈ ਇੱਕ ਤਾਂ ਗੁਰੂ ਇੱਕ ਤਾਂ ਸਾਰਿਆਂ ਨਾਲ ਸਹਿਮਤੀ ਵਾਲੀ ਮਰਜ਼ੀ ਹੈ ਭਾਈ ਮਿਲ ਕੇ ਚੱਲਣਾ ਆਪਾਂ ਸਾਰਿਆਂ ਨੇ ਇੱਕ ਆਪਣੇ ਵੱਖਰਾ ਵੱਖਰਾ ਚੱਲਣਾ ਜਾਏ ਵੀ ਰੱਖੇ ਜਾਈ ਵੀ ਰੱਖਿਆ ਆਪਣੀ ਚੀਜ਼ ਜੋ ਜਾਈ ਹੋਈ ਪੈਦਾ ਕੀਤੀ ਹੋਈ ਹੈ ਉਹਦੀ ਰੱਖਿਆ ਵੀ ਆਪ ਕਰਦਾ ਰੱਖੇ ਦਾ ਰੱਖਿਆ ਕਰਨਾ ਜਿਹਨੇ ਜੋ ਚੀਜ਼ ਦੇਖੋ ਬੱਚੇ ਪੈਦਾ ਕਰਦੇ ਨੇ ਜਾਨਵਰ ਛੋਟੇ ਛੋਟੇ ਉਹਨਾਂ ਦੀ ਰੱਖਿਆ ਕਰਦੇ ਹੀ ਨੇ ਛੋਟੇ ਜਿਹੜੇ ਬੱਚੇ ਪੈਦਾ ਕਰਦੇ ਨੇ ਕੋਈ ਜਾਨਵਰ ਆਂਡੇ ਦਿੰਦੇ ਨੇ ਕਾਉ ਆ ਕੇ ਆਂਡੇ ਪੀਂਦੇ ਨੇ ਉਹ ਲੜਾਈ ਕਰਦੇ ਰੱਖਿਆ ਕਰਦੇ ਨੇ ਤੇ ਸੁਭਾਅ ਦੇ ਵਿੱਚ ਸਾਰਿਆਂ ਦੇ ਇਹਦਾ ਤੇ ਸੁਭਾਅ ਦੇ ਵਿੱਚ ਹੈ ਸਾਰਿਆਂ ਦੀ ਜੋ ਚੀਜ਼ ਇਹਨੇ ਪੈਦਾ ਕੀਤੀ ਹੈ ਬਣਾਈ ਉਹਦੀ ਰੱਖਿਆ ਕਰਨਾ ਸੰਸਾਰ ਵੀ ਜੋ ਚੀਜ਼ ਆਪਾਂ ਬਣਾਉਂਦੇ ਹਾਂ ਰੱਖਿਆ ਕਰਨਾ ਇਹ ਤਾਂ ਇਹਦੇ ਸੁਭਾਅ ਦੇ ਵਿੱਚ ਹੈ ਜੋ ਚੀਜ਼ ਪੈਦਾ ਕੀਤੀ ਹੈ ਉਹਦੀ ਰੱਖਿਆ ਕਰਨਾ ਚਾਹੇ ਉਹ ਮਾਇਆ ਦੇ ਵਿੱਚ ਕੋਈ ਇਹਨੇ ਪੈਦਾ ਕੀਤੀ ਹੈ ਗੌਰਮੈਂਟ ਪੁਲ ਬਣਾਉਂਦੀ ਹੈ ਉਹਦੇ ਖਾਤਰ ਰੱਖੇ ਬੰਦੇ ਰੱਖੇ ਨੇ ਰੱਖੇ ਪੈਣੇ ਨੇ ਨਹੀਂ ਕੋਈ ਤੋੜ ਦੇਵੇ ਇਹਦੇ ਸੁਭਾਅ ਦੇ ਵਿੱਚ ਹੈ ਜਾਈ ਜਾਈ ਪੀ ਰੱਖ ਆਪਣੀ ਚੀਜ਼ ਪੈਦਾ ਹੋਈ ਦੀ ਆਪ ਰੱਖਦਾ ਵੀ ਕਰਦਾ ਇਹ ਪਰਮੇਸ਼ਰ ਵਾਲਾ ਸੁਭਾਅ ਹੈ ਸਾਰਾ ਇਹਦਾ ਇਹਦਾ ਸੁਭਾਅ ਸਾਰਾ ਇੱਕੋ ਹੀ ਹੈ ਸੁਭਾਅ ਚ ਨਹੀਂ ਬਹੁਤਾ ਫਰਕ ਹੈ ਸਵਾਲ ਹੈ ਰਾਖੀ ਕਿਹੜੀ ਚੀਜ਼ ਦੀ ਕਰਦਾ।